ਜ਼ਬੂਰ 127 ਕੌਣ ਇਸ ਨੂੰ ਪੂਰਾ ਕਰ ਸਕਦਾ ਹੈ? ਮੈਨੂੰ ਯਕੀਨ ਹੈ ਕਿ ਤੁਸੀਂ ਇਹ ਕਿਹਾ ਜਾਂ ਸੁਣਿਆ ਹੋਵੇਗਾ ਕਿ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਕਿਸੇ ਵਿਅਸਤ ਵਿਅਕਤੀ ਨੂੰ ਪੁੱਛੋ। ਵਿਅਸਤ ਲੋਕ ਕੰਮ ਪੂਰਾ ਕਰ ਲੈਂਦੇ ਹਨ ਜਾਂ ਅਸੀਂ ਸਿਰਫ ਸੋਚਦੇ ਹੀ ਹਾਂ, ਜਿਵੇਂ ਕਿ ਅਸੀਂ ਜੀਵਨ ਵਿੱਚ ਆਪਣੇ ਤਰੀਕੇ ਨਾਲ ਜਿਹੜਾ ਕੰਮ ਕਰਦੇ ਹਾਂ। ਬਹੁਤ ਸਾਰੀਆਂ ਚੀਜ਼ਾਂ ਕਰਨ ਲਈ ਹੁੰਦੀਆਂ ਹਨ, ਸਾਡੇ ਕੋਲ ਬਣਾਉਣ ਲਈ ਬਹੁਤ ਸਾਰੀ ਇਮਾਰਤ ਹੈ, ਜਿਵੇਂ ਕਿ ਅਸੀਂ ਆਪਣਾ ਘਰ ਨਹੀਂ ਬਣਾਉਂਦੇ ਪਰ ਅਸੀਂ ਜਿਹੜਾ ਬਹੁਤ ਕੁਛ ਘਰ ਦੇ ਨਾਲ ਰਿਲੇਟਡ ਜਿਹੜੀਆਂ ਚੀਜ਼ਾਂ ਬਣਾਉਂਦੇ ਹਾਂ, ਅਸੀਂ ਕਰੀਅਰ ਬਣਾਉਂਦੇ ਹਾਂ, ਅਸੀਂ ਜੀਵਨ ਸ਼ੈਲੀ ਬਣਾਉਂਦੇ ਹਾਂ, ਅਸੀਂ ਪਰਿਵਾਰ ਬਣਾਉਂਦੇ ਹਾਂ। ਇੱਕ ਵਾਰ ਫਿਰ ਜਦੋਂ ਅਸੀਂ ਜੀਵਨ ਵਿੱਚ ਆਪਣੇ ਤਰੀਕੇ ਨਾਲ ਕੰਮ ਕਰਦੇ ਹਾਂ ਤਾਂ ਅਸੀਂ ਸੁਰੱਖਿਆ ਬਾਰੇ ਸੋਚਣ ਵਿੱਚ ਬਹੁਤ ਸਮਾਂ ਜਿਹੜਾ ਆਪਣਾ ਬਿਤਾਉਂਦੇ ਹਾਂ। ਇਹ ਯਕੀਨੀ ਬਣਾਉਣ ਲਈ ਕਿ ਅਸੀਂ ਸੁਰੱਖਿਅਤ ਹਾਂ, ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜਿਹੜੀਆਂ ਬੱਚਤ ਯੋਜਨਾਵਾਂ ਆ ਉਹ ਟੀਚੇ 'ਤੇ ਆ ਜਾਂ ਪੂਰੀਆਂ ਬਣੀਆਂ ਹੋਈਆਂ, ਅਤੇ ਆਪਣੇ ਜਿਹੜਾ ਅੰਡਿਆਂ ਵਾਲਾ ਆਲ੍ਹਣਾ ਹੈ ਇੱਕ ਉਹਨੂੰ ਅਸੀਂ ਪਰੇ ਰੱਖਦੇ ਹਾਂ ਤਾਂ ਜੋ ਅਸੀਂ ਜਿਹੜੀ ਜ਼ਿੰਦਗੀ ਦੀਆਂ ਅਚਾਨਕ ਆਉਣ ਵਾਲੀਆਂ ਔਂਕੜਾਂ ਆ ਜਾਂ ਸਮਾਂ ਆ ਉਹਨਾਂ ਦਾ ਅਸੀਂ ਸਾਹਮਣਾ ਕਰ ਸਕੀਏ। ਔਰ ਆਂਡੇ ਵਾਲਾ ਲੜਨ ਦਾ ਮਤਲਬ ਕਿ ਅਸੀਂ ਆਪਣੇ ਕੁਛ ਜਿਹੜਾ ਪੈਸਾ ਉਹਨੂੰ ਸਾਈਡ 'ਤੇ ਰੱਖਦੇ ਹਾਂ, ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਕਿਵੇਂ ਅਸੀਂ ਆਪਣੇ ਜਿਹੜੇ ਖਤਰੇ ਆ ਆਉਣ ਵਾਲੇ ਉਹਨਾਂ ਤੋਂ ਅਸੀਂ ਦੂਰ ਰਹਿ ਸਕੀਏ। ਅਸੀਂ ਉਸ ਕਿਸਮ ਦੀ ਜ਼ਿੰਦਗੀ ਬਣਾਉਣ ਅਤੇ ਸੁਰੱਖਿਅਤ ਕਰਨ ਵਿੱਚ ਸਮਾਂ ਬਿਤਾਉਂਦੇ ਹਾਂ ਜੋ ਅਸੀਂ ਆਪਣੇ ਅਤੇ ਆਪਣੇ ਪਰਿਵਾਰ ਲਈ ਚਾਹੁੰਦੇ ਹਾਂ। ਜਦੋਂ ਇਹ ਚੀਜ਼ਾਂ ਉਸ ਤਰੀਕੇ ਨਾਲ ਨਹੀਂ ਚੱਲਦੀਆਂ ਜਿਸ ਤਰੀਕੇ ਨਾਲ ਅਸੀਂ ਚਲਾਉਣਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਕੀ ਆ ਚਿੰਤਾ ਦਾ ਅਨੁਭਵ ਕਰਦੇ ਹਾਂ, ਅਤੇ ਇਸ ਲਈ ਇਸ ਨੂੰ ਪੂਰਾ ਕਰਨ ਲਈ ਸਖਤ ਅਤੇ ਲੰਬੇ ਸਮੇਂ ਤੱਕ ਅਸੀਂ ਕੰਮ ਕਰਦੇ ਹਾਂ। ਵਾਸਤਵ ਵਿੱਚ ਭਾਵੇਂ ਇਹ ਚੀਜ਼ਾਂ ਚੰਗੀ ਤਰ੍ਹਾਂ ਚੱਲ ਰਹੀਆਂ ਹੋਣ ਦੇ ਬਾਵਜੂਦ ਸਾਡੇ ਵਿੱਚ ਬਹੁਤ ਸਾਰੇ ਇਸ ਸਭ ਨੂੰ ਫੜੀ ਰੱਖਣ ਲਈ ਚਿੰਤਾ ਦੇ ਬਹੁਤ ਵੱਡੇ ਪੱਧਰ 'ਤੇ ਜਿਹੜੀ ਹੈ ਚਿੰਤਾ ਮਹਿਸੂਸ ਕਰਦੇ ਆ, ਪਰ ਇਹ ਕੌਣ ਹੈ ਜੋ ਅਸਲ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਦਾ ਆ? ਅੱਜ ਸਵੇਰੇ ਅਸੀਂ ਆਪਣਾ ਧਿਆਨ ਇੱਕ ਛੋਟੇ ਜਿਹੇ ਜਾਣੇ ਪਛਾਣੇ ਛੋਟੇ ਜਿਹੇ ਜ਼ਬੂਰ 127 ਵੱਲ ਜਿਹੜਾ ਅਤੇ ਆਪਣਾ ਧਿਆਨ ਮੋੜਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਅਸੈਂਟਸ ਦੇ ਗੀਤ ਅਤੇ ਜ਼ਬੂਰ 120 ਤੋਂ 134 ਦਾ ਅਧਿਐਨ ਕਰ ਰਹੇ ਹਾਂ। ਅਸੀਂ ਦੇਖਿਆ ਹੈ ਕਿ ਇਹ ਸੰਭਾਵਿਤ ਗੀਤ ਹਨ ਜੋ ਸ਼ਰਧਾਲੂਆਂ ਦੁਆਰਾ ਗਾਏ ਜਾਂਦੇ ਸਨ ਜਦੋਂ ਉਹ ਵਿਸ਼ੇਸ਼ ਤਿਉਹਾਰਾਂ ਲਈ ਯਰੂਸ਼ਲਮ ਦੀ ਯਾਤਰਾ ਕਰਦੇ ਸਨ। ਉਹ ਇਕੱਠੇ ਯਾਤਰਾ ਕਰਦੇ ਸਨ, ਕੁਝ ਮਾਮਲਿਆਂ ਵਿੱਚ ਤਿਉਹਾਰ ਲਈ ਯਰੂਸ਼ਲਮ ਜਾਣ ਲਈ ਅਤੇ ਰਸਤੇ ਵਿੱਚ ਗੀਤ ਗਾਉਣ ਲਈ ਕਾਫ਼ੀ ਲੰਬੀ ਦੂਰੀ ਤੈਅ ਕਰਦੇ ਸਨ। ਯਰੂਸ਼ਲਮ ਦੀ ਇਸ ਤੀਰਥ ਯਾਤਰਾ ਦੀ ਜੜ੍ਹ ਸੰਭਾਵਿਤ ਤੌਰ 'ਤੇ ਬੇਬੀਲੋਨ ਤੋਂ ਯਰੂਸ਼ਲਮ ਨੂੰ ਗੁਲਾਮਾਂ ਦੀ ਵਾਪਸੀ ਵਿੱਚ ਸੀ, ਅਤੇ ਹੋ ਸਕਦਾ ਹੈ ਕਿ ਇਹ 445 ਈਸਾ ਪੂਰਵ ਵਿੱਚ ਨਹਿਮਾਇਆ ਦੁਆਰਾ ਯਰੂਸ਼ਲਮ ਦੀਆਂ ਕੰਧਾਂ ਨੂੰ ਪੂਰਾ ਕਰਨ ਦੀ ਨਿਸ਼ਾਨਦੇਹੀ ਕਰਦੇ ਹੋਏ ਟੈਬਰਨੈਕਲ ਦੇ ਤਿਉਹਾਰ ਤੋਂ ਸ਼ੁਰੂ ਹੋਇਆ ਹੋਵੇ ਅਤੇ ਇੱਕ ਜਾਰੀ ਯਾਦਗਾਰ ਪ੍ਰਦਾਨ ਕਰਦਾ ਹੋਵੇ। ਗੁਲਾਮਾਂ ਦਾ ਬਾਬਲ ਤੋਂ ਯਰੂਸ਼ਲਮ ਨੂੰ ਜਾਣਾ ਅਤੇ ਹਰ ਸਾਲ ਤੀਰਥ ਯਾਤਰਾ 'ਤੇ ਉਹ ਇਹ ਗੀਤ ਗਾਇਆ ਕਰਦੇ ਸਨ। 15 ਗੀਤ ਜੋ ਇਕੱਠੇ ਘਰ ਦੀ ਯਾਤਰਾ ਬਾਰੇ ਹਨ, ਯਰੂਸ਼ਲਮ ਦੀ ਘਰ ਦੀ ਯਾਤਰਾ, ਮੰਦਰ ਵਿੱਚ ਘਰ ਬਣਾਉਣਾ, ਪਰਮੇਸ਼ੁਰ ਦੀ ਹਜ਼ੂਰੀ ਲਈ ਘਰ ਆਉਣਾ ਸੀ। ਅਤੇ ਜਿਵੇਂ ਹੀ ਅਸੀਂ ਜ਼ਬੂਰ 127 'ਤੇ ਪਹੁੰਚਦੇ ਹਾਂ, ਲੜੀ ਦਾ ਕੇਂਦਰੀ ਜ਼ਬੂਰ ਸਾਨੂੰ ਇਸ ਸਵਾਲ ਦਾ ਸਾਹਮਣਾ ਕਰਾਉਂਦਾ ਹੈ, ਇਹ ਕੌਣ ਪੂਰਾ ਕਰਦਾ ਹੈ? ਸਵਾਲ ਇਹ ਹੈ ਕਿ ਇਹ ਕੌਣ ਪੂਰਾ ਕਰਦਾ ਹੈ? ਇਹ ਜ਼ਬੂਰ ਸੁਲੇਮਾਨ ਦੁਆਰਾ ਦਿੱਤਾ ਗਿਆ ਹੈ ਅਤੇ ਜ਼ਬੂਰ ਵਿੱਚ ਕੁਝ ਸੰਕੇਤ ਹਨ ਕਿ ਇਹ ਸੁਲੇਮਾਨ ਦੀ ਕਲਮ ਤੋਂ ਆਇਆ ਹੈ। ਆਇਤ 2 ਵਿੱਚ ਉਸਦੇ ਪਿਆਰੇ ਦਾ ਥੋੜ੍ਹਾ ਜਿਹਾ ਜ਼ਿਕਰ ਸਾਨੂੰ ਸੁਲੇਮਾਨ ਦੇ ਗੀਤ ਵਿੱਚ ਉਸਦੇ ਪਿਆਰੇ ਦੇ ਨਿਰੰਤਰ ਸੰਦਰਭ ਅਤੇ ਸੁਲੇਮਾਨ ਨੂੰ ਪਰਮੇਸ਼ੁਰ ਦੁਆਰਾ ਦਿੱਤੇ ਗਏ ਨਾਮ ਦੇ ਅਰਥ ਦੀ ਯਾਦ ਦਿਵਾਉਂਦਾ ਹੈ। ਯਦਈਆ ਜੋ ਪ੍ਰਭੂ ਦੁਆਰਾ ਪਿਆਰ ਕੀਤਾ ਗਿਆ ਸੀ, ਅਤੇ ਆਇਤ 3 ਦਾ ਦੂਜਾ ਭਾਗ ਬੱਚਿਆਂ ਨੂੰ ਪ੍ਰਭੂ ਦੀ ਵਿਰਾਸਤ ਵਜੋਂ ਦਰਸਾਉਂਦਾ ਹੈ। ਅਸੀਂ ਸੁਲੇਮਾਨ ਦੇ ਬਹੁਤ ਸਾਰੇ ਬੱਚਿਆਂ ਦੇ ਨਾਲ ਇਹ ਕਹਿਣ ਦੀ ਕਲਪਨਾ ਕਰ ਸਕਦੇ ਹਾਂ ਕਿ ਅਸੀਂ ਨਹੀਂ ਕਹਿ ਸਕਦੇ। ਜਦੋਂ ਅਸੀਂ ਅੱਜ ਸਵੇਰੇ ਇਸ ਜ਼ਬੂਰ ਤੱਕ ਪਹੁੰਚਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਮਨਾਂ ਵਿੱਚ ਸਪਸ਼ਟ ਹੋਣ ਦੀ ਲੋੜ ਹੈ ਕਿ ਪ੍ਰਭੂ ਘਰ ਬਣਾਉਂਦਾ ਅਤੇ ਸੁਰੱਖਿਅਤ ਉਹਨੂੰ ਸੁਰੱਖਿਆ ਪ੍ਰਦਾਨ ਕਰਦਾ ਆ। ਆਓ ਅੱਜ ਤਾਂ 1 ਅਤੇ 2 ਨੂੰ ਪੜ੍ਹੀਏ। ਜਦੋਂ ਤੱਕ ਘਰ ਜਦੋਂ ਤੱਕ ਯਹੋਵਾ ਘਰ ਨਹੀਂ ਬਣਾਉਂਦਾ, ਇਸ ਨੂੰ ਬਣਾਉਣ ਵਾਲੇ ਦੀ ਮਿਹਨਤ ਬੇਕਾਰ ਹੈ। ਜਦ ਤੱਕ ਸਵਾਮੀ ਸ਼ਹਿਰ ਉੱਤੇ ਨਜ਼ਰ ਨਹੀਂ ਰੱਖਦਾ, ਚੌਂਕੀਦਾਰ ਵਿਅਰਥ ਜਾਗਦਾ ਰਹਿੰਦਾ ਹੈ। ਤੁਹਾਡਾ ਜਲਦੀ ਉੱਠਣਾ ਵਿਅਰਥ ਹੈ ਅਤੇ ਆਰਾਮ ਕਰਨ ਲਈ ਦੇਰ ਨਾਲ ਜਾਣਾ ਚਿੰਤਾਜਨਕ ਮਿਹਨਤ ਦੀ ਰੋਟੀ ਖਾਣਾ, ਕਿਉਂਕਿ ਉਹ ਆਪਣੇ ਪਿਆਰੇ ਨੂੰ ਨੀਂਦ ਦਿੰਦਾ ਹੈ। ਜਦੋਂ ਤੱਕ ਪ੍ਰਭੂ ਘਰ ਨਹੀਂ ਬਣਾਉਂਦਾ, ਅਸੀਂ ਇੱਥੇ ਕਿਸ ਬਾਰੇ ਗੱਲ ਕਰ ਰਹੇ ਹਾਂ? ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਸੁਲੇਮਾਨ ਇਸ ਜ਼ਬੂਰ ਦਾ ਲੇਖਕ ਹੈ, ਇਹ ਸੋਚਣ ਲਈ ਪਰਤਾਏਗਾ ਕਿ ਇਹ ਪ੍ਰਭੂ ਦਾ ਘਰ ਹੈ। ਕੀ ਤੁਹਾਨੂੰ ਯਾਦ ਹੈ ਕਿ ਇਹ ਸੁਲੇਮਾਨ ਸੀ ਜਿਸ ਨੇ ਪਹਿਲਾ ਮੰਦਰ ਬਣਾਇਆ ਸੀ? ਉਸਦਾ ਪਿਤਾ ਦਾਊਦ ਯਹੋਵਾ ਲਈ ਇੱਕ ਘਰ ਬਣਾਉਣਾ ਚਾਹੁੰਦਾ ਸੀ। ਉਸਨੇ ਮਹਿਸੂਸ ਕੀਤਾ ਕਿ ਇਹ ਢੁਕਵਾਂ ਨਹੀਂ ਸੀ ਕਿ ਯਹੋਵਾ ਇੱਕ ਤੰਬੂ ਵਿੱਚ ਵਸੇ, ਜਦੋਂ ਕਿ ਉਸ ਕੋਲ ਇੱਕ ਮਹਿਲ ਸੀ ਅਤੇ ਦਾਊਦ ਇੱਕ ਮੰਦਰ ਬਣਾਉਣਾ ਚਾਹੁੰਦਾ ਸੀ। ਹਾਲਾਂਕਿ ਪ੍ਰਭੂ ਨੇ ਉਸ ਮਨ ਨੂੰ ਮੰਦਰ ਬਣਾਉਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਇਸ ਨੂੰ ਬਣਾਉਣਾ ਉਸਦੇ ਪੁੱਤਰ ਲਈ ਹੋਵੇਗਾ। ਇਸ ਲਈ ਇਹ ਮੰਦਰ ਪ੍ਰਭੂ ਦਾ ਘਰ ਹੋ ਸਕਦਾ ਹੈ ਜੋ ਇੱਥੇ ਮਨ ਵਿੱਚ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਵਾਪਸ ਪਰਤ ਰਹੇ ਗੁਲਾਮ ਇੱਕ ਘਟਦੇ ਹੋਏ ਯਰੂਸ਼ਲਮ ਵਿੱਚ ਵਾਪਸ ਆਉਣ ਵਾਲੇ ਇਸ ਗੀਤ ਨੂੰ ਲੈ ਕੇ ਗਾ ਸਕਦੇ ਹਨ, ਕਿਉਂਕਿ ਉਹਨਾਂ ਨੂੰ ਮੁੜ ਜਿਹੜਾ ਨਿਰਮਾਣ ਆ, ਪ੍ਰੋਜੈਕਟ ਆ, ਉਹਦਾ ਸਾਹਮਣਾ ਕਰਨਾ ਪੈ ਰਿਹਾ ਸੀ ਯਰੂਸ਼ਲਮ ਦੇ ਵਿੱਚ। ਪਰ ਕੁਝ ਅਜਿਹਾ ਜੋ ਪ੍ਰਭੂ ਨੇ ਰਾਜਾ ਦਾਊਦ ਨੂੰ ਖੁਦ ਕਿਹਾ ਸੀ, ਮੈਂ ਸੋਚ ਰਿਹਾ ਹਾਂ ਕਿ ਇਹ ਇੱਕ ਵਿਸ਼ਾਲ ਸੰਦਰਭ ਹੈ ਜੋ ਕਿ ਮੰਦਰ ਨੂੰ ਚੰਗੀ ਤਰ੍ਹਾਂ ਘੇਰਦਾ ਹੈ, ਪਰ ਇਸ ਤੋਂ ਵੀ ਜਿਹੜੀ ਇਹ ਗੱਲ ਜਿਹੜੀ ਥੋੜ੍ਹੀ ਅੱਗੇ ਨਿਕਲ ਜਾਂਦੀ ਹੈ। ਦੂਜਾ ਸਮੂਏਲ ਉਹਦਾ 7:12-16 ਆਇਤ ਵਿੱਚ ਅਸੀਂ ਪ੍ਰਭੂ ਨੂੰ ਦਾਊਦ ਨਾਲ ਗੱਲ ਕਰਦੇ ਹੋਏ ਦੇਖਦੇ ਹਾਂ ਅਤੇ ਉਹ ਕਹਿੰਦਾ ਹੈ, ਜਦੋਂ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪਿਓ ਦਾਦਿਆਂ ਨਾਲ ਲੇਟ ਜਾਵੇਂਗਾ ਤਾਂ ਤੇਰੇ ਪਿੱਛੋਂ ਤੇਰੇ ਸੰਤਾਨ ਨੂੰ ਪੈਦਾ ਕਰਾਂਗਾ ਜੋ ਤੇਰੇ ਸਰੀਰ ਵਿੱਚੋਂ ਆਵੇਗਾ ਅਤੇ ਮੈਂ ਉਸ ਦਾ ਰਾਜ ਸਥਾਪਿਤ ਕਰਾਂਗਾ। ਉਹ ਮੇਰੇ ਨਾਮ ਲਈ ਇੱਕ ਭਵਨ ਬਣਾਏਗਾ ਅਤੇ ਮੈਂ ਉਹਦੇ ਰਾਜ ਦਾ ਸਿੰਘਾਸਨ ਸਦਾ ਲਈ ਕਾਇਮ ਕਰਾਂਗਾ। ਮੈਂ ਉਸਦਾ ਪਿਤਾ ਹੋਵਾਂਗਾ ਅਤੇ ਉਹ ਮੇਰੇ ਲਈ ਪੁੱਤਰ ਹੋਵੇਗਾ। ਜਦੋਂ ਉਹ ਬਦੀ ਕਰੇਗਾ ਤਾਂ ਮੈਂ ਉਹਨੂੰ ਮਨੁੱਖਾਂ ਦੇ ਡੰਡੇ ਨਾਲ, ਮਨੁੱਖਾਂ ਦੇ ਪੁੱਤਰਾਂ ਦੀ ਤਰ੍ਹਾਂ ਪੱਟੀਆਂ ਨਾਲ ਤਾੜਾਂਗਾ, ਪਰ ਮੇਰਾ ਅਡੋਲ ਪਿਆਰ ਉਸ ਤੋਂ ਨਹੀਂ ਹਟੇਗਾ, ਜਿਵੇਂ ਮੈਂ ਸ਼ਾਊਲ ਤੋਂ ਲੈ ਲਿਆ ਜਿਸ ਨੂੰ ਮੈਂ ਤੁਹਾਡੇ ਤੋਂ ਦੂਰ ਕਰ ਦਿੱਤਾ ਸੀ, ਅਤੇ ਤੇਰਾ ਘਰ ਅਤੇ ਤੇਰਾ ਰਾਜ ਮੇਰੇ ਸਾਹਮਣੇ ਸਦਾ ਲਈ ਪੱਕਾ ਕੀਤਾ ਜਾਵੇਗਾ। ਇਸ ਲਈ ਯਹੋਵਾ ਦਾਊਦ ਨੂੰ ਕਹਿ ਰਿਹਾ ਹੈ, ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਇੱਕ ਘਰ ਜਾਂ ਮੰਦਰ ਬਣਾਏਗਾ ਅਤੇ ਮੈਂ ਤੇਰੇ ਲਈ ਇੱਕ ਘਰ ਬਣਾਵਾਂਗਾ ਅਤੇ ਤੇਰਾ ਰਾਜ ਪੱਕਾ ਕੀਤਾ ਜਾਵੇਗਾ। ਜਿਸ ਘਰ ਨੂੰ ਪ੍ਰਭੂ ਬਣਾ ਰਿਹਾ ਸੀ ਉਹ ਲੋਕਾਂ ਦਾ ਘਰ ਸੀ, ਇੱਕ ਵਿਸਤ੍ਰਿਤ ਪਰਿਵਾਰ, ਪਰਮੇਸ਼ੁਰ ਦੇ ਲੋਕ, ਵਿਸ਼ਵਾਸ ਦਾ ਇੱਕ ਪਰਿਵਾਰ। ਬੇਸ਼ੱਕ ਅਸੀਂ ਜਾਣਦੇ ਹਾਂ ਕਿ ਦਾਊਦ ਦਾ ਵੱਡਾ ਪੁੱਤਰ ਸੁਲੇਮਾਨ ਨਹੀਂ ਸਗੋਂ ਪ੍ਰਭੂ ਯੇਸੂ ਖੁਦ ਸੀ। ਜਦੋਂ ਅਸੀਂ ਨਹਿਮਾਇਆ ਦੀ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਜਦੋਂ ਸ਼ਹਿਰ ਵੱਡਾ ਅਤੇ ਵਿਸ਼ਾਲ ਸੀ ਤਾਂ ਗੁਲਾਮੀ ਤੋਂ ਬਾਅਦ ਯਰੂਸ਼ਲਮ ਵਿੱਚ ਬਹੁਤ ਸਾਰੇ ਲੋਕ ਨਹੀਂ ਰਹਿੰਦੇ ਸਨ ਅਤੇ ਸ਼ਹਿਰ ਦੇ ਅੰਦਰ ਬਹੁਤ ਸਾਰੇ ਨਵੇਂ ਘਰ ਨਹੀਂ ਸਨ ਨਹਿਮਾਇਆ 7:4 ਵਿੱਚ। ਇਸ ਲਈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵਾਪਸ ਪਰਤ ਰਹੇ ਗੁਲਾਮੀ ਜਾਂ ਗੁਲਾਮ ਜਿਹੜੇ ਸੀ ਉਹ ਵਿਸ਼ਵਾਸ ਦੇ ਘਰ ਦੇ ਮੈਂਬਰ ਸ਼ਹਿਰ ਵਾਪਸ ਪਰਤ ਰਹੇ ਹਨ ਅਤੇ ਨਵੇਂ ਘਰ, ਨਵੇਂ ਜਿਹੜੇ ਆ ਮਕਾਨ ਬਣਾਉਣ ਬਾਰੇ ਸੋਚ ਰਹੇ ਹਨ। ਅਤੇ ਇਸ ਲਈ ਜਿਵੇਂ ਕਿ ਅਸੀਂ ਇਸ ਸ਼ਬਦ ਘਰ ਬਾਰੇ ਸੋਚਦੇ ਹਾਂ, ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਸਭ ਨੂੰ ਧਿਆਨ ਰੱਖਣਾ ਚਾਹੀਦਾ ਕਿ ਮੰਦਰ, ਵਿਸ਼ਵਾਸ ਦਾ ਪਰਿਵਾਰ ਅਤੇ ਉਹਨਾਂ ਲੋਕਾਂ ਦੇ ਰੋਜ਼ਾਨਾ ਪਰਿਵਾਰ ਜੋ ਵਿਸ਼ਵਾਸ ਦਾ ਘਰ ਬਣਾਉਂਦੇ ਹਨ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ, ਜਦੋਂ ਤੱਕ ਪ੍ਰਭੂ ਘਰ ਨਹੀਂ ਬਣਾਉਂਦਾ, ਇਸ ਨੂੰ ਬਣਾਉਣ ਵਾਲੇ ਦੀ ਮਿਹਨਤ ਬੇਕਾਰ ਹੈ ਜਾਂ ਵਿਅਰਥ ਹੈ। ਜਦੋਂ ਤੱਕ ਪ੍ਰਭੂ ਸ਼ਹਿਰ ਦੀ ਨਿਗਰਾਨੀ ਨਹੀਂ ਕਰਦਾ, ਚੌਂਕੀਦਾਰ ਦਾ ਜਾਗਣਾ ਵੀ ਵਿਅਰਥ ਹੈ। ਪ੍ਰਭੂ ਦੇ ਵਾਜੋਂ ਇਹ ਸਭ ਵਿਅਰਥ ਹੈ। ਕੀ ਤੁਸੀਂ ਕਦੇ ਇਹ ਵਾਕ ਸੁਣਿਆ, ਚਲੋ ਛੱਡੋ ਰੱਬ ਆਪ ਹੀ ਕਰੂਗਾ? ਇਹ ਇੱਕ ਪੱਧਰ 'ਤੇ ਬਹੁਤ ਸਹੀ ਲੱਗਦਾ, ਪਰ ਕੀ ਇਹ ਸਹੀ ਹੈ? ਮੈਨੂੰ ਪੁਰਾਣੇ ਸਮੇਂ ਦਾ ਇਹ ਇੱਕ ਦੋਸਤ ਦੀ ਯਾਦ ਹੈ, ਜਦੋਂ ਵੀ ਉਹ ਕਿਸੇ ਫੈਸਲੇ ਨੂੰ ਮੁਲਤਵੀ ਕਰਨਾ ਚਾਹੁੰਦਾ ਜਾਂ ਉਸ ਫੈਸਲੇ ਨੂੰ ਲੰਬੇ ਸਮੇਂ ਤੱਕ ਲਟਕਾਉਣਾ ਚਾਹੁੰਦਾ ਸੀ ਜਾਂ ਕਹਿ ਸਕਦੇ ਲੰਬੇ ਲੱਤ ਮਾਰ ਕੇ ਜਿਹੜੇ ਲੰਬੇ ਘਾਹ ਦੇ ਵਿੱਚ ਸੁੱਟਣਾ ਚਾਹੁੰਦਾ ਸੀ, ਤਾਂ ਉਹ ਕਹਿੰਦਾ ਸੀ, ਆਓ ਇਸ ਬਾਰੇ ਪ੍ਰਭੂ ਦੀ ਉਡੀਕ ਕਰੀਏ ਅਤੇ ਪ੍ਰਭੂ 'ਤੇ ਇਸ ਨੂੰ ਛੱਡ ਦਈਏ। ਦੁਬਾਰਾ ਫਿਰ ਇਹ ਬਹੁਤ ਗੱਲ ਜਿਹੜੀ ਆਤਮਿਕ ਲੱਗਦੀ ਹੈ, ਪਰ ਕੀ ਇਹ ਸਹੀ ਹੈ? ਕੀ ਇੱਥੇ ਜ਼ਬੂਰਾਂ ਦਾ ਲਿਖਾਰੀ ਇਹੀ ਸਿਖਾ ਰਿਹਾ ਆ? ਜਾਣ ਦਿਓ, ਰੱਬ ਆਪ ਹੀ ਕਰੂ, ਬਸ ਪ੍ਰਭੂ ਦੀ ਉਡੀਕ ਕਰੋ, ਉਹ ਸਭ ਕੁਝ ਕਰੇਗਾ। ਸਤਾ 'ਤੇ ਇਸ ਤਰ੍ਹਾਂ ਜਾਪਦਾ ਹੈ ਕਿ ਇੱਥੇ ਮਨੁੱਖ ਦੇ ਕੰਮ ਅਤੇ ਰੱਬ ਦੇ ਕੰਮ ਦੇ ਵਿਚਕਾਰ ਇੱਕ ਤਣਾਅ ਆ। ਕੀ ਅਸੀਂ ਉਸਾਰਦੇ ਹਾਂ ਜਾਂ ਰੱਬ ਕਰਦਾ ਹੈ? ਕੀ ਅਸੀਂ ਦੇਖਦੇ ਹਾਂ ਜਾਂ ਰੱਬ ਜਿਹੜਾ ਆ ਸੁਰੱਖਿਅਤ ਕਰਦਾ ਹੈ, ਜਾਂ ਰੱਬ ਹੀ ਸਭ ਕੁਛ ਕਰਦਾ? ਮੈਨੂੰ ਲੱਗਦਾ ਹੈ ਕਿ ਇਸ ਦੀ ਕੁੰਜੀ ਇਸ ਸ਼ਬਦ ਵਿਅਰਥ ਨੂੰ ਸਮਝਣਾ ਹੈ। ਜਿਹੜਾ ਇਹ ਸ਼ਬਦ ਆ ਵਿਅਰਥ, ਅਗਰ ਅਸੀਂ ਇਹਨੂੰ ਸਮਝਦੇ ਹਾਂ ਤਾਂ ਸਾਨੂੰ ਜਿਹੜੀਆਂ ਬੜੀਆਂ ਗੱਲਾਂ ਸਮਝ ਆ ਜਾਂਦੀਆਂ। ਤੁਸੀਂ ਇਸ ਨੂੰ ਪਹਿਲੀਆਂ ਦੋ ਤੁਕਾਂ ਵਿੱਚ ਤਿੰਨ ਵਾਰ ਵੇਖਦੇ ਹੋ, ਇਸਦਾ ਅਰਥ ਹੈ ਕੁਝ ਵੀ ਨਹੀਂ ਜਾਂ ਕੁਛ ਵੀ ਨਹੀਂ। ਜਦੋਂ ਤੱਕ ਪ੍ਰਭੂ ਘਰ ਨਹੀਂ ਬਣਾਉਂਦਾ, ਇਸ ਨੂੰ ਬਣਾਉਣ ਵਾਲੇ ਵਿਅਰਥ ਮਿਹਨਤ ਕਰਦੇ ਹਨ। ਇਸ ਦੀ ਕੋਈ ਕੀਮਤ ਨਹੀਂ ਹੈ, ਘਰ ਅਜੇ ਵੀ ਬਣ ਜਾਂਦਾ ਹੈ, ਉਹਨਾਂ ਨੇ ਇੱਕ ਘਰ ਬਣਾਇਆ ਹੈ, ਇਹ ਸਿਰਫ ਇਹ ਹੈ ਕਿ ਇਹ ਕੁਝ ਵੀ ਨਹੀਂ ਹੈ। ਜਦੋਂ ਤੱਕ ਪ੍ਰਭੂ ਸ਼ਹਿਰ ਦੀ ਨਿਗਰਾਨੀ ਨਹੀਂ ਕਰਦਾ, ਚੌਂਕੀਦਾਰ ਬੇਕਾਰ ਜਾਗਦਾ ਰਹਿੰਦਾ, ਉਸ ਦੀ ਚੌਕਸੀ ਵਿਅਰਥ ਆ, ਬੇਕਾਰ, ਉਹ ਵੀ ਕੁਛ ਨਹੀਂ ਹੈ। ਸਾਰੀ ਮਿਹਨਤ, ਸਾਰੇ ਕੰਮ, ਸਾਰੇ ਖਰਚੇ, ਸਾਰਾ ਪਸੀਨਾ, ਇਸਦਾ ਨਤੀਜਾ ਇੱਕ ਘਰ ਵਿੱਚ ਹੋਇਆ, ਪਰ ਕਿਸੇ ਵੀ ਕੀਮਤ ਚੀਜ਼ ਦੀ ਪ੍ਰਾਪਤੀ ਵਿੱਚ ਨਹੀਂ ਹੈ। ਇਹ ਸਭ ਕੁਝ ਜਿਹੜਾ ਵਿਅਰਥ ਆ, ਇਹਦੀ ਕੀਮਤ ਕੁਝ ਨਹੀਂ। ਜਦੋਂ ਤੱਕ ਪ੍ਰਭੂ ਨਹੀਂ ਬਣਾਉਂਦਾ, ਤਦ ਤੱਕ ਅਸੀਂ ਜੋ ਵੀ ਬਣਾ ਰਹੇ ਹਾਂ ਉਹ ਰੇਤ ਦੇ ਕਿਲੇ ਹਨ, ਬੇਕਾਰ, ਅਰਥਹੀਣ ਅਤੇ ਬਿਨਾਂ ਮਤਲਬ। ਜਦੋਂ ਤੱਕ ਪ੍ਰਭੂ ਨਹੀਂ ਦੇਖਦਾ ਤਾਂ ਸਾਡੀ ਸਾਰੀ ਸੁਰੱਖਿਆ ਵੀ ਜਿਹੜੀ ਆ ਬੇਕਾਰ ਆ, ਇਹ ਕੁਝ ਵੀ ਨਹੀਂ ਹੈ। ਆਪਣੇ ਜੀਵਨ ਵੱਲ ਇੱਕ ਨਜ਼ਰ ਮਾਰੋ ਪਿਆਰੋ ਭੈਣੋ ਅਤੇ ਭਰਾਵੋ, ਤੁਸੀਂ ਸਭ ਕੁਝ ਬਣਾ ਰਹੇ ਹੋ। ਤੁਸੀਂ ਜੀਵਨ, ਘਰ, ਕਾਰੋਬਾਰ, ਕਰੀਅਰ, ਪਰਿਵਾਰ, ਆਪਣੇ ਮੰਤਰਾਲੇ ਜਾਂ ਆਪਣੀਆਂ ਸੇਵਕਾਈਆਂ, ਸਭ ਕੁਝ ਬਣਾ ਰਿਹਾ। ਤੁਸੀਂ ਸਾਵਧਾਨ ਅਤੇ ਚੌਕਸ ਅਤੇ ਸੁਰੱਖਿਅਤ ਪ੍ਰਤੀ ਸੁਚੇਤ ਹੋ, ਕੁਝ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਫਿਰ ਇਸ ਸਭ ਨੂੰ ਫੜੀ ਰੱਖਦੇ ਹੋ। ਪਰ ਜੇ ਪ੍ਰਭੂ ਨਿਰਮਾਤਾ ਨਹੀਂ ਹੈ, ਦੇਖਣ ਵਾਲਾ ਸਿਰਫ ਤੁਹਾਡੀ ਅੱਖ ਨੂੰ, ਕਿੰਨਾ ਵੀ ਸ਼ਾਨਦਾਰ ਦਿਖਣ ਵਾਲੀ ਕੀ ਜਿਹੜੀ ਕਿੰਨੀ ਵੀ ਸ਼ਾਨਦਾਰ ਦਿਖਾਈ ਦਿੰਦੀ ਹੈ, ਇਹ ਸਭ ਕੁਝ ਕੁਝ ਵੀ ਨਹੀਂ ਹੈ। ਇਸਦਾ ਕੋਈ ਅੰਦਰੂਨੀ ਮੁੱਲ ਨਹੀਂ ਆ। ਅਤੇ ਤੁਸੀਂ ਜਲਦੀ ਉੱਠ ਸਕਦੇ ਹੋ ਅਤੇ ਸਾਰਾ ਦਿਨ ਮਿਹਨਤ ਕਰਦੇ ਹੋ, ਅਤੇ ਤੁਸੀਂ ਆਪਣੀ ਜ਼ਿੰਦਗੀ ਨੂੰ ਬਣਾਉਣ ਲਈ, ਇਸ 'ਤੇ ਕਾਬੂ ਰੱਖਣ ਲਈ ਅੱਧੀ ਰਾਤ ਦੇ ਤੇਲ ਨੂੰ ਸਾੜ ਕੇ, ਸਾੜਦੇ ਹੋਏ ਰਾਤ ਨੂੰ ਦਬਾ ਸਕਦੇ ਹੋ, ਅਤੇ ਤੁਸੀਂ ਉਸ ਚਿੰਤਾ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋਗੇ ਜੇ ਤੁਹਾਡੇ ਅੰਦਰ ਪੈਦਾ ਹੁੰਦੀ ਹੈ। ਜਦੋਂ ਤੁਸੀਂ ਉਸਾਰੀ ਲਈ ਕੰਮ ਕਰਦੇ ਹੋ, ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ ਕਿ ਤੁਸੀਂ ਚਿੰਤਾ ਦੀ ਰੋਟੀ ਖਾਓਗੇ। ਉਹ ਉਤਪਤ 3 ਅਤੇ ਧਰਤੀ ਦੇ ਸਰਾਪ ਦਾ ਹਵਾਲਾ ਹੋ ਸਕਦਾ ਹੈ, ਅਤੇ ਦਰਦਨਾਕ ਮਿਹਨਤ ਦੁਆਰਾ ਪ੍ਰਾਪਤ ਕੀਤੀ ਗਈ ਕੁਝ ਵੀ, ਕਿਵੇਂ ਵੀ ਪ੍ਰਾਪਤ ਕੀਤੀ ਜਾਵੇਗੀ, ਇਸ ਸਭ ਲਈ ਇੱਕ ਬੋਝ ਆ, ਇਹ ਸਿਰਫ ਇੱਕ ਸਖਤ ਜਿਹੜੀ ਆ ਗ੍ਰਾਫਟ ਆ। ਅਤੇ ਚਿੰਤਾ ਇਹ ਬਹੁਤ ਜ਼ਿਆਦਾ ਹੈ, ਇਹ ਚਿੰਤਾਜਨਕ ਮਿਹਨਤ ਹੈ ਜੋ ਪ੍ਰਭੂ ਯੇਸੂ ਦੇ ਮਨ ਵਿੱਚ Matthew 6:25 ਵਿੱਚ ਸੀ। ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਆਪਣੇ ਜੀਵਨ ਦੀ ਚਿੰਤਾ ਨਾ ਕਰੋ ਕਿ ਤੁਸੀਂ ਕੀ ਖਾਓਗੇ ਜਾਂ ਕੀ ਪੀਵੋਗੇ, ਅਤੇ ਨਾ ਹੀ ਆਪਣੇ ਸਰੀਰ ਦੀ ਚਿੰਤਾ ਕਰੋ ਕਿ ਤੁਸੀਂ ਕੀ ਪਹਿਨੋਗੇ। ਕਿ ਜੀਵਨ ਭੋਜਨ ਨਾਲੋਂ ਅਤੇ ਸਰੀਰ ਕੱਪੜਿਆਂ ਨਾਲੋਂ ਵੱਧ ਨਹੀਂ ਹੈ? ਤੁਹਾਡੇ ਵਿੱਚ ਕੌਣ ਚਿੰਤਾ ਕਰਕੇ ਆਪਣੀ ਜ਼ਿੰਦਗੀ ਵਿੱਚ 1 ਘੰਟੇ ਦਾ ਵਾਧਾ ਕਰ ਸਕਦਾ ਹੈ? ਉਹ ਹਵਾਲੇ Ayat 33 ਵਿੱਚ ਖਤਮ ਹੁੰਦਾ ਹੈ, ਪਰ ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਸਦੀ ਧਾਰਮਿਕਤਾ ਨੂੰ ਭਾਲੋ, ਅਤੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ। ਇਸ ਲਈ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਆਉਣ ਵਾਲਾ ਕੱਲ੍ਹ ਆਪਣੀ ਚਿੰਤਾ ਆਪ ਕਰੇਗਾ। ਇਹ ਯੇਸੂ ਹੈ ਜੋ ਜ਼ਰੂਰੀ ਤੌਰ 'ਤੇ ਜ਼ਬੂਰਾਂ ਦੇ ਲਿਖਾਰੀ ਵਾਂਗ ਹੀ ਕਹਿ ਰਿਹਾ ਹੈ ਕਿ ਜਦੋਂ ਤੱਕ ਪ੍ਰਭੂ ਇਹ ਸਭ ਕੁਝ ਨਹੀਂ ਬਣਾਉਂਦਾ, ਸਾਰੀਆਂ ਜਿਹੜੀਆਂ ਪ੍ਰਾਪਤੀਆਂ ਆ ਇਹ ਸਭ ਬੇਕਾਰ ਆ। ਪਿਆਰੇ ਭਰਾਵੋ ਅਤੇ ਭੈਣੋ, ਸਾਨੂੰ ਇਹ ਦੇਖਣ ਦੀ ਲੋੜ ਆ ਕਿ ਅਸੀਂ ਇਸ ਜੀਵਨ ਵਿੱਚ ਕੀ ਬਣਾ ਰਹੇ ਹਾਂ, ਕਿ ਇਸਦਾ ਅਸਲ ਕੋਈ ਅੰਦਰੂਨੀ ਮਤਲਬ ਹੈ, ਕਿ ਆਤਮਿਕ ਰੂਪ ਵਿੱਚ ਕੋਈ ਇਹਦੀ ਕੀਮਤ ਹੈ, ਕਿ ਇਹ ਕੁਝ ਹੈ ਜਾਂ ਇਹ ਕੁਝ ਵੀ ਨਹੀਂ ਹੈ। ਜਦੋਂ ਤੁਸੀਂ ਆਪਣੇ ਕਰੀਅਰ ਵਿੱਚ ਅੱਗੇ ਵਧਣ ਦੇ ਲਈ ਰੱਬ ਨੂੰ ਬੈਕ ਬਰਨਰ 'ਤੇ ਪਾਉਂਦੇ ਹੋ, ਫਿਰ ਤੁਹਾਡਾ ਕਰੀਅਰ ਕੁਝ ਵੀ ਨਹੀਂ ਹੈ। ਜਦੋਂ ਤੁਸੀਂ ਆਪਣੇ ਕਾਰੋਬਾਰ ਨੂੰ ਉੱਚਾ ਚੁੱਕਣ ਅਤੇ ਚਲਾਉਣ ਲਈ ਰੱਬ ਨੂੰ ਪਾਸੇ ਕਰਦੇ ਹੋ, ਫਿਰ ਤੁਹਾਡਾ ਕਾਰੋਬਾਰ ਬੇਕਾਰ ਆ ਜਾਂ ਬੇਕਾਰ ਹੋ ਜਾਵੇਗਾ। ਜਦੋਂ ਤੁਸੀਂ ਸੱਚਮੁੱਚ ਪਰਮਾਤਮਾ ਨੂੰ ਕੀਤੇ ਬਿਨਾਂ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਪਰ ਆਇਤ 2 ਦਾ ਅੰਤ, ਕਿਉਂਕਿ ਉਹ ਆਪਣੇ ਪਿਆਰੇ ਨੂੰ ਨੀਂਦ ਦਿੰਦਾ ਹੈ ਨਾਲ ਹੁੰਦਾ ਹੈ, ਇਹ ਵਿਅਰਥ ਹੈ ਕਿ ਤੁਸੀਂ ਜਲਦੀ ਉੱਠਦੇ ਹੋ ਅਤੇ ਆਰਾਮ ਕਰਨ ਲਈ ਦੇਰ ਨਾਲ ਜਾਂਦੇ ਹੋ, ਚਿੰਤਾਜਨਕ ਮਿਹਨਤੀ ਰੋਟੀ ਖਾਂਦੇ ਹੋ, ਕਿਉਂਕਿ ਉਹ ਆਪਣੇ ਪਿਆਰੇ ਨੂੰ ਨੀਂਦ ਦਿੰਦਾ ਹੈ। ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਹ ਆਪਣੇ ਪਿਆਰੇ ਨੂੰ ਦਿੰਦਾ ਹੈ ਜਦੋਂ ਉਹ ਸੌਂਦੇ ਹਨ। ਜ਼ਬੂਰ 126 ਵੱਲ ਵਾਪਸ ਇੱਕ ਸੰਕੇਤਕ, ਜਿੱਥੇ ਪ੍ਰਭੂ ਨੇ ਸੀਯੋਨ ਨੂੰ ਮੁਕਤੀ ਬਹਾਲੀ ਲਿਆਂਦੀ ਹੈ ਜਦੋਂ ਉਹ ਸੁਪਨਿਆਂ ਦੀ ਧਰਤੀ ਵਿੱਚ ਸਨ, ਜਿਵੇਂ ਕਿ ਐਲਕ ਮੋਟੀਅਰ ਇਸ ਨੂੰ ਰੱਖਦਾ ਹੈ। ਇੱਕ ਅਹਿਸਾਸ ਇੱਕ ਕਿ ਮੁਕਤੀ ਵਿੱਚ ਹੀ ਨਹੀਂ ਪ੍ਰਭੂ ਕਰਤਾ ਹੈ, ਸਗੋਂ ਜੀਵਨ ਦੇ ਹਰ ਵਿਭਾਗ ਹਰ ਪਹਿਲੂ ਵਿੱਚ ਇਹ ਸਭ ਪਰਮਾਤਮਾ ਦਾ ਹੈ, ਉਸਦੀ ਕਿਰਪਾ ਹੈ। ਇਹ ਸਿਰਫ ਇਹ ਵੀ ਹੋ ਸਕਦਾ ਹੈ ਕਿ ਨੀਂਦ ਆਪਣੇ ਆਪ ਵਿੱਚ ਇੱਕ ਤੋਹਫ਼ਾ ਹੈ, ਪਰਮੇਸ਼ੁਰ ਆਪਣੇ ਪਿਆਰਿਆਂ ਨੂੰ ਦਿੰਦਾ ਹੈ। ਉਸਦਾ ਪਿਆਰਾ ਸਿਰਹਾਣੇ 'ਤੇ ਸਿਰ ਰੱਖ ਕੇ ਸੌਂ ਸਕਦਾ ਹੈ, ਇਹ ਜਾਣਦੇ ਹੋਏ ਕਿ ਰੱਬ ਕਦੇ ਨਹੀਂ ਸੌਂਦਾ ਨਾ ਕਦੇ ਉਗਲਾਉਂਦਾ ਹੈ। ਜ਼ਬੂਰ 121। ਪ੍ਰਭੂ ਉਸਾਰਦਾ ਅਤੇ ਸੁਰੱਖਿਅਤ ਕਰਦਾ ਹੈ। ਜੇਕਰ ਤੁਹਾਡੇ ਜੀਵਨ ਵਿੱਚ ਅਜਿਹਾ ਨਹੀਂ ਹੈ ਜੋ ਤੁਸੀਂ ਬਣਾ ਰਹੇ ਹੋ, ਤੁਹਾਡੀ ਸਾਰੀ ਮਿਹਨਤ ਬੇਕਾਰ ਹੋਵੇਗੀ, ਅੰਤ ਵਿੱਚ ਸਭ ਕੁਝ ਜਿਹੜਾ ਹੈ ਬੇਕਾਰ ਹੋ ਜਾਂਦਾ ਹੈ। ਜੇ ਇਹ ਸਾਡੇ ਲਈ ਹੇਠਾਂ ਹੈ ਤਾਂ ਵਿਅਰਥ ਬੇਚੈਨ ਅਤੇ ਬੇਕਾਰ ਹੋਵੇਗਾ। ਪਰਮੇਸ਼ੁਰ ਦੀ ਉਸਤਤ ਕਰੋ, ਇਹ ਰੱਬ ਹੈ ਜੋ ਇਸ ਨੂੰ ਪੂਰਾ ਕਰਦਾ ਹੈ। ਉਹ ਵਿਸ਼ਵਾਸ ਦਾ ਇੱਕ ਘਰ ਬਣਾ ਰਿਹਾ ਹੈ ਅਤੇ ਆਖਰਕਾਰ ਸਾਨੂੰ ਨਵੇਂ ਯਰੂਸ਼ਲਮ ਵਿੱਚ ਲੈ ਜਾਵੇਗਾ। ਯਕੀਨਨ ਅਸੀਂ ਉਸ ਨੂੰ ਇਮਾਰਤ ਅਤੇ ਸਾਡੇ ਜੀਵਨ ਵਿੱਚ ਦੇਖ ਕੇ ਭਰੋਸਾ ਕਰ ਸਕਦੇ ਹਾਂ। ਹੁਣ ਜ਼ਬੂਰ ਦੇ ਦੂਜੇ ਅੱਧ ਵੱਲ ਧਿਆਨ ਦੇਈਏ। ਪ੍ਰਭੂ ਬਹੁਤ ਸਾਰੇ ਬੱਚਿਆਂ ਦੀ ਵਿਰਾਸਤ ਦਿੰਦਾ ਹੈ। ਕਦੀ ਵਿਰਾਸਤ ਦਿੰਦਾ? ਸਾਨੂੰ ਬੱਚਿਆਂ ਦੀ ਵਿਰਾਸਤ ਦਿੰਦਾ। ਹੁਣ ਪਹਿਲੀ ਨਜ਼ਰ 'ਤੇ ਤੁਸੀਂ ਸੋਚਦੇ ਹੋ ਕਿ ਇਹ ਆਇਤਾਂ 1 ਅਤੇ 2 ਨਾਲ ਸੰਬੰਧਿਤ ਨਹੀਂ, ਜਿਵੇਂ ਕਿ ਕਿਸੇ ਨੇ 2 ਵੱਖਰੇ ਵੱਖਰੇ ਜ਼ਬੂਰਾਂ ਜਾਂ ਕਹਾਵਤਾਂ ਨੂੰ ਜੋੜਿਆ ਹੋਵੇ। ਇੱਕ ਜ਼ਬੂਰ ਕੱਟ ਅਤੇ ਕੱਟਣਾ ਹੈ ਅਤੇ ਇੱਟਾਂ ਅਤੇ ਬੱਚਿਆਂ ਵਿੱਚ ਕੀ ਸਮਾਨ ਹੈ ਜਾਂ ਇੱਕੋ ਜਿਹਾ ਹੈ? ਪਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਗਲਤੀ ਹੋਵੇਗੀ। ਇਹ ਇੱਕ ਸਾਰ ਜ਼ਬੂਰ ਜਿਹੜਾ ਹੈ ਉਹ ਬਿਲਕੁਲ ਇੱਕ ਸਾਰ ਆ, ਅਤੇ ਇੱਕ ਸਾਰ ਜਿਹੜੀ ਇਹ ਕਹਾਣੀ ਦੱਸ ਰਿਹਾ ਹੈ, ਇਹ ਨਿਸ਼ਚਿਤ ਤੌਰ 'ਤੇ ਅੰਗਰੇਜ਼ੀ ਨਾਲੋਂ ਇਬਰਾਨੀ ਵਿੱਚ ਥੋੜ੍ਹਾ ਜ਼ਿਆਦਾ ਸਪੱਸ਼ਟ ਆ, ਕਿਉਂਕਿ ਇਸ ਜ਼ਬੂਰ ਦੇ 2 ਹਿੱਸਿਆਂ ਵਿੱਚ ਇਬਰਾਨੀ ਸ਼ਬਦ ਜਿਹੜਾ ਆ ਉਹ ਵਰਤਿਆ ਗਿਆ ਹੈ। ਆਇਤ 1 ਵਿੱਚ ਬਿਲਡਰਾਂ ਲਈ ਇਬਰਾਨੀ ਸ਼ਬਦ ਬੋਨੀਮ ਹੈ ਅਤੇ ਪੁੱਤਰਾਂ ਲਈ ਇਬਰਾਨੀ ਸ਼ਬਦ ਹੈ, ਜੋ ਕਿ ਆਇਤ 3 ਦਾ ਸ਼ਬਦ ਇੱਕ ਹਵਾਲਾ ਦਿੰਦਾ ਹੈ, ਬਨੀਮ। ਸੋ ਬਿਲਡਰਾਂ ਲਈ ਬੋਨੀਮ ਅਤੇ ਪੁੱਤਰਾਂ ਲਈ ਬਨੀਮ ਸ਼ਬਦ ਦਾ ਜਿਹੜਾ ਆ ਵਰਤਿਆ ਗਿਆ। ਇਸ ਲਈ ਸਾਡੇ ਕੋਲ ਬੋਨੀਮ ਅਤੇ ਬਾਨੀਮ ਦਾ ਜਿਹੜਾ ਸ਼ਬਦ ਆ ਉਹ ਸਾਰਾ ਉਹਦਾ ਖੇਲ ਆ। ਇਹ ਦਰਸਾਉਂਦਾ ਹੈ ਕਿ ਜ਼ਬੂਰ ਵਿੱਚ ਏਕਤਾ ਆ। ਪਰ ਜੇ ਤੁਸੀਂ ਇਸ ਨੂੰ ਵੇਖਦੇ ਹੋ ਤਾਂ ਥੀਮ ਦੀ ਏਕਤਾ ਵੀ ਹੈ, ਸਿਰਫ ਉਹੀ ਹੈ ਜੋ ਪਰਮੇਸ਼ੁਰ ਤੋਂ ਆਉਂਦਾ ਹੈ। ਸੱਚਮੁੱਚ ਮਜ਼ਬੂਤ ਕੌਣ ਕਰਵਾਉਂਦਾ ਹੈ? ਰੱਬ ਇਸ ਨੂੰ ਪੂਰਾ ਕਰਦਾ ਹੈ, ਭਾਵੇਂ ਇਮਾਰਤ, ਸੁਰੱਖਿਆ ਜਾਂ ਪਰਿਵਾਰਕ ਫਲਦਾਇਕਤਾ ਹੈ। ਆਖਿਰਕਾਰ ਜਦੋਂ ਤੱਕ ਇਹ ਪ੍ਰਭੂ ਤੋਂ ਨਹੀਂ ਹੈ, ਕੁਝ ਵੀ ਨਹੀਂ ਹੈ, ਰੱਬ ਸਭ ਕੁਛ ਕਰਵਾਉਂਦਾ ਆ। ਇਸ ਲਈ ਆਓ ਅੱਜ ਤਾਂ 3 ਤੋਂ 5 ਤੱਕ ਨਜ਼ਰ ਮਾਰੀਏ ਅਤੇ ਧਿਆਨ ਦੇਈਏ ਕਿ ਪ੍ਰਭੂ ਬਹੁਤ ਸਾਰੇ ਬੱਚਿਆਂ ਦੀ ਵਿਰਾਸਤ ਦਿੰਦਾ ਹੈ। ਆਇਤ 3 ਤੋਂ ਸ਼ੁਰੂ ਕਰਦੇ ਹਾਂ। ਵੇਖੋ, ਬੱਚੇ ਪ੍ਰਭੂ ਦੀ ਵਿਰਾਸਤ ਹਨ, ਕੁੱਖ ਦਾ ਫਲ ਇੱਕ ਇਨਾਮ ਹੈ, ਯੋਧੇ ਦੇ ਹੱਥ ਵਿੱਚ ਤੀਰ ਵਾਂਗ ਕਿਸੇ ਦੀ ਜਵਾਨੀ ਦੇ ਬੱਚੇ ਹਨ। ਧੰਨ ਹੈ ਮਨੁੱਖ ਜੋ ਉਹਨਾਂ ਨਾਲ ਆਪਣਾ ਤਰਕਸ਼ ਭਰਦਾ ਹੈ, ਉਸ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ ਜਦੋਂ ਉਹ ਫਾਟਕ ਵਿੱਚ ਆਪਣੇ ਦੁਸ਼ਮਣਾਂ ਨਾਲ ਗੱਲ ਕਰਦਾ ਹੈ। ਜਦੋਂ ਸੁਲੇਮਾਨ ਨੇ ਜ਼ਬੂਰ ਲਿਖਿਆ ਸੀ, ਉਸ ਉੱਥੇ ਸਮਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੀ ਕੋਈ ਪੁਲਿਸ ਸੇਵਾ ਨਹੀਂ ਸੀ। ਤੁਹਾਡੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਲਈ ਕੋਈ ਕਲਿਆਣਕਾਰੀ ਰਾਜ ਨਹੀਂ। ਸਭ ਤੋਂ ਵੱਧ ਪੁੱਤਰਾਂ ਵਾਲਾ ਆਦਮੀ ਸਭ ਤੋਂ ਸੁਰੱਖਿਅਤ ਹੁੰਦਾ ਸੀ। ਉਸਦੇ ਪੱਟਣ ਵਾਲੇ ਪੁੱਤਰਾਂ ਦੁਆਰਾ ਇੱਕ ਆਦਮੀ ਜਿਹੜਾ ਆ ਉਹ ਸੁਰੱਖਿਅਤ ਮਹਿਸੂਸ ਕਰਦਾ ਸੀ। ਉਹ ਯੋਧੇ ਦੇ ਹੱਥਾਂ ਵਿੱਚ ਤੀਰਾਂ ਵਾਂਗ ਸਨ। ਜੇਕਰ ਸ਼ਹਿਰ ਦੇ ਦਰਵਾਜ਼ੇ ਵਿੱਚ ਕੋਈ ਮੁਸੀਬਤ ਹੁੰਦੀ ਸੀ ਤਾਂ ਉਸਦੇ ਮੁੰਡੇ ਉਸਦਾ ਸਮਰਥਨ ਕਰਦੇ। ਜਦੋਂ ਉਹ ਆਪਣੇ ਦੁਸ਼ਮਣਾਂ ਦਾ ਸਾਹਮਣਾ ਕਰਦਾ ਤਾਂ ਉਹ ਸੁਰੱਖਿਅਤ ਹੁੰਦਾ, ਕਿਉਂਕਿ ਉਸਦੇ ਬੱਚੇ ਉਸਦੀ ਪਿੱਠ ਪਿੱਛੇ ਜਿਹੜੇ ਖੜ੍ਹੇ ਹੁੰਦੇ ਸੀ ਜਾਂ ਉਸਦੇ ਪਿੱਛੇ ਖੜ੍ਹੇ ਹੁੰਦੇ ਸੀ। ਉਸਦੇ ਬੱਚੇ ਤਾਕਤ ਅਤੇ ਸੁਰੱਖਿਆ 'ਤੇ ਸੁਰੱਖਿਆ ਲੈ ਕੇ ਆਉਂਦੇ। ਉਹ ਆਪਣੇ ਬੱਚਿਆਂ 'ਤੇ ਨਿਰਭਰ ਹੁੰਦਾ ਸੀ ਅਤੇ ਫਿਰ ਵੀ ਇਹ ਬੱਚੇ ਉਸ ਦੀ ਆਪਣੀ ਚਤੁਰਾਈ ਦੀ ਉਪਜ ਨਹੀਂ ਹਨ, ਉਹ ਪ੍ਰਭੂ ਵੱਲੋਂ ਵਿਰਾਸਤ ਹਨ, ਪ੍ਰਭੂ ਵੱਲੋਂ ਇਨਾਮ ਹਨ। ਇੱਥੇ ਤੱਕ ਕਿ ਬੱਚਿਆਂ ਨੂੰ ਦੇਣ ਵਿੱਚ ਵੀ ਇਹ ਮੁੱਖ ਤੌਰ 'ਤੇ ਇਹ ਨਹੀਂ ਕਿ ਅਸੀਂ ਕੀ ਕਰਦੇ ਹਾਂ, ਸਗੋਂ ਪ੍ਰਭੂ ਕੀ ਕਰਦਾ ਹੈ। ਐਲਕ ਮੋਟੀਅਰ ਸਾਨੂੰ ਦੋ ਭੈਣਾਂ ਲੇਹਾ ਅਤੇ ਰਾਚੇਲ ਦੇ ਉਤਪਤ 29 ਅਤੇ 30 ਦੇ ਬਿਰਤਾਂਤ ਵੱਲ ਇਸ਼ਾਰਾ ਕਰਦਾ ਹੈ। ਜਦੋਂ ਤੁਸੀਂ ਉਸ ਬਿਰਤਾਂਤ ਨੂੰ ਪੜ੍ਹਦੇ ਹੋ ਤਾਂ ਦੇਖਿਆ ਹੈ ਕਿ ਲੇਹਾ ਬਹੁਤ ਜਲਦੀ ਗਰਭਵਤੀ ਹੋ ਗਈ ਸੀ। ਜਦੋਂ ਤੁਸੀਂ ਪੜ੍ਹਦੇ ਹੋ ਤਾਂ ਇਹ ਵੀ ਲੱਗਦਾ ਹੈ ਕਿ ਉਹ ਆਪਣੇ ਵਿਆਹ ਦੀ ਰਾਤ ਨੂੰ ਗਰਭਵਤੀ ਹੋ ਗਈ ਸੀ, ਪਰ ਰਾਚੇਲ, ਜੈਕਬਸ ਹੋਰ ਅਤੇ ਮਨਪਸੰਦ ਪਤਨੀ ਕਾਫ਼ੀ ਸਮੇਂ ਲਈ ਬੇਔਲਾਦ ਰਹੇ। ਬਾਈਬਲ ਇਸ ਆਸਮਾਨਤਾ ਦੀ ਵਿਆਖਿਆ ਕਿਵੇਂ ਕਰਦੀ ਹੈ? ਇਹ ਪ੍ਰਭੂ ਹੀ ਸੀ ਜਿਸਨੇ ਲਾਏ ਦੀ ਕੁੱਖ ਨੂੰ ਖੋਲ੍ਹਿਆ। ਉਤਪਤ 29 ਉਹਦੀ 21, ਜਦੋਂ ਨਿਰਾਸ਼ ਰਾਖੇਲ ਨੇ ਯਾਕੂਬ ਨੂੰ ਸ਼ਿਕਾਇਤ ਕੀਤੀ ਤਾਂ ਉਸਨੇ ਜਵਾਬ ਦਿੱਤਾ ਕਿ ਮੈਂ ਪਰਮੇਸ਼ੁਰ ਦੇ ਸਥਾਨ 'ਤੇ ਹਾਂ ਜਿਸ ਨੇ ਤੈਨੂੰ ਬੱਚੇ ਪੈਦਾ ਕਰਨ ਤੋਂ ਰੋਕਿਆ ਹੈ। ਪਰਮੇਸ਼ੁਰ ਨਿਰਣਾਇਕ ਹੈ, ਉਹਦਾ ਕਾਰਨ ਪਰਮੇਸ਼ੁਰ ਦੇ ਆਪਣੇ ਕਾਰਨ ਹਨ। ਐਲਕ ਮੋਟਰ ਕਹਿੰਦਾ ਹੈ, ਦੂਜੇ ਸ਼ਬਦਾਂ ਵਿੱਚ ਸਿਰਜਣਹਾਰ ਨੇ ਸਾਡੇ ਨਿਪਟਾਰੇ ਵਿੱਚ ਕਾਰਨ ਅਤੇ ਪ੍ਰਭਾਵ ਦੀ ਇੱਕ ਯੋਜਨਾ ਰੱਖੀ ਹੈ। ਜਿਣਸੀ ਜਿਹੜੇ ਜਾਂ ਜਿਸਮਾਨੀ ਸੰਬੰਧ ਗਰਭ ਧਾਰਨ ਵੱਲ ਲੈ ਜਾਂਦੇ ਹਨ, ਪਰ ਉਸਨੇ ਆਪਣੇ ਹੱਥਾਂ ਵਿੱਚ ਉਸ ਯੋਜਨਾ ਦੀ ਪ੍ਰਭਾਵਸ਼ੀਲਤਾ ਨੂੰ ਬਰਕਰਾਰ ਰੱਖਿਆ ਹੈ। ਦੂਜੇ ਸ਼ਬਦਾਂ ਵਿੱਚ ਜਦੋਂ ਤੱਕ ਪ੍ਰਭੂ ਸੰਕਲਪ ਨਹੀਂ ਦਿੰਦਾ, ਜੋ ਇਸ ਨੂੰ ਭਾਲਦੇ ਹਨ ਉਹ ਇਸ ਨੂੰ ਵਿਅਰਥ ਹੀ ਭਾਲਦੇ ਹਨ। ਇਹ ਇਸ ਅਰਥ ਵਿੱਚ ਹੈ ਕਿ ਬੱਚੇ ਪ੍ਰਭੂ ਦੀ ਵਿਰਾਸਤ ਹਨ, ਗਰਭ ਦਾ ਫਲ ਇਨਾਮ ਹੈ। ਹੁਣ ਇਹ ਸੱਚ ਹੈ ਕਿ ਅਜੋਕੇ ਸਮਾਜ ਵਿੱਚ ਵੱਡੇ ਪਰਿਵਾਰਾਂ ਨੂੰ ਨਿਰਾਸ਼ ਕੀਤਾ ਜਾਂਦਾ ਹੈ ਅਤੇ ਬੱਚੇ ਪੈਦਾ ਕਰਨ ਵਿੱਚ ਅਕਸਰ ਜੀਵਨ ਵਿੱਚ ਕਾਫ਼ੀ ਦੇਰੀ ਹੁੰਦੀ ਹੈ, ਤਾਂ ਜੋ ਉਹ ਕਰੀਅਰ ਦੇ ਰਾਹ ਵਿੱਚ ਨਾ ਪੈ ਜਾਣ ਜਾਂ ਸਮਾਜਿਕ ਜੀਵਨ ਜਾਂ ਜੀਵਨ ਸ਼ੈਲੀ ਜਾਂ ਤੁਹਾਡੀ ਸਮੱਗਰੀ ਦੇ ਰਾਹ ਵਿੱਚ ਨਾ ਆਉਣ। ਖੁਸ਼ਹਾਲੀ, ਇਹਨੇ ਦਿਨੀ ਤੁਸੀਂ ਇਹ ਦਲੀਲਾਂ ਸੁਣਦੇ ਹੋ ਕਿ ਬੱਚਿਆਂ ਨੂੰ ਪਹਿਲਾਂ ਹੀ ਬਹੁਤ ਜ਼ਿਆਦਾ ਆਬਾਦੀ ਵਾਲੇ ਸੰਸਾਰ ਵਿੱਚ ਲਿਆਉਣਾ ਅਨੈਤਿਕ ਹੈ, ਕਿਉਂਕਿ ਆਬਾਦੀ ਬਹੁਤ ਜ਼ਿਆਦਾ, ਇਸ ਕਰਕੇ ਸਾਨੂੰ ਆਪਣੇ ਬੱਚੇ ਨਹੀਂ ਜੰਮਣੇ ਚਾਹੀਦੇ। ਇਹ ਇੱਕ ਦਲੀਲ ਦਿੱਤੀ ਜਾਂਦੀ ਹੈ ਇੱਕ ਅਜਿਹੀ ਦੁਨੀਆ ਵਿੱਚ ਜੋ ਜਲਵਾਯੂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿੱਥੇ ਹਵਾ ਪਾਣੀ ਦੀ ਹੁਣ ਸਾਨੂੰ ਜਿਹੜੀ ਦਿੱਕਤ ਹੈ ਇਸ ਦੁਨੀਆ ਦੇ ਵਿੱਚ, ਇਸ ਕਰਕੇ ਬੱਚੇ ਪੈਦਾ ਨਹੀਂ ਕਰਨ। ਇਹਦੀ ਅਜਿਹੀਆਂ ਦਲੀਲਾਂ ਬੱਚਿਆਂ ਪ੍ਰਤੀ ਪਰਮੇਸ਼ੁਰ ਦੇ ਰਵੱਈਏ ਦੇ ਜਿਹੜੇ ਉਲਟ ਆ। ਇਹ ਬੱਚੇ ਪ੍ਰਭੂ ਦੀ ਵਿਰਾਸਤ ਹਨ ਅਤੇ ਉਹ ਉਹਨਾਂ ਨੂੰ ਇਨਾਮ ਵਜੋਂ ਬਰਕਤ ਦਿੰਦਾ ਹੈ। ਉਹ ਵਿਸ਼ਵਾਸ ਤੋਂ ਪਰੇ ਕੀਮਤੀ ਹਨ। ਸਵੇਰੇ 4 ਵਜੇ ਵੀ ਜਦੋਂ ਤੁਸੀਂ ਹਰ 2 ਘੰਟੇ ਬਾਅਦ ਉਹਨਾਂ ਨੂੰ ਭੋਜਨ ਦਿੰਦੇ ਹੋ, ਭਾਵੇਂ ਤੁਸੀਂ ਜਿਹੜੀ ਨਾਪੀ ਜਿਹੜੀ ਆ ਉਹ ਭਰੀ ਹੁੰਦੀ ਆ, ਨਾਪੀ ਦੇ ਧਮਾਕੇ ਨਾਲ ਵੀ ਨਜਿੱਠ ਰਹੇ ਹੁੰਦੇ ਆ, ਉਹ ਵੀ ਜਿਹੜਾ ਟਾਈਮ ਕੀਮਤੀ ਆ। ਅੱਜ ਇੱਥੇ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦੇ ਬੱਚੇ ਨਹੀਂ ਹਨ ਅਤੇ ਕੁਝ ਅਜਿਹੇ ਵੀ ਹੋ ਸਕਦੇ ਹਨ ਜੋ ਬੱਚੇ ਦੀ ਬੇਸਬਰੀ ਨਾਲ ਇੱਛਾ ਕਰਦੇ ਹਨ, ਪਰ ਅਫਸੋਸ ਦੀ ਗੱਲ ਇਹ ਹੈ ਕਿ ਉਹ ਨਹੀਂ ਕਰ ਸਕੇ। ਅਤੇ ਇਹ ਸਿਰਫ ਇਸ ਇੱਕ ਕਾਰਨ ਹੈ ਕਿ ਸਾਨੂੰ ਇਸ ਜ਼ਬੂਰ ਵਿੱਚ ਸੁਲੇਮਾਨ ਦੇ ਵੱਡੇ ਮਕਸਦ ਨੂੰ ਦੇਖਣ ਅਤੇ ਸਮਝਣ ਦੀ ਲੋੜ ਆ, ਕਿਉਂਕਿ ਜ਼ਬੂਰ ਦਾ ਇਹ ਭਾਗ ਸਿਰਫ ਬੱਚੇ ਪੈਦਾ ਕਰਨ, ਵੱਡਾ ਪਰਿਵਾਰ ਹੋਣ ਦੀ ਬਰਕਤ ਅਤੇ ਗੁਣਾਂ ਦੀ ਮਹਿਮਾ ਕਰਨ ਲਈ ਨਹੀਂ ਹੈ। ਇਹ ਤੁਹਾਨੂੰ ਯਾਦ ਹੈ ਕਿ ਇਸ ਸੰਦੇਸ਼ ਦੀ ਸ਼ੁਰੂਆਤ ਵਿੱਚ ਅਸੀਂ ਦੇਖਿਆ ਸੀ ਕਿ ਆਇਤ 1 ਵਿੱਚ ਘਰ ਸ਼ਬਦ ਦਾ ਅਰਥ ਹੈ ਅਰਥ ਸੀ। ਅਸੀਂ ਪਛਾਣ ਲਿਆ ਕਿ ਮੰਦਰ ਸ਼ਾਇਦ ਨਜ਼ਰ ਆ ਸਕਦਾ ਹੈ, ਪਰ ਇਹ ਵੀ ਪਛਾਣ ਲਿਆ ਕਿ ਪ੍ਰਭੂ ਜੋ ਬਣਾ ਰਿਹਾ ਉਹ ਵਿਸ਼ਵਾਸ ਦਾ ਘਰ ਸੀ। ਅਸੀਂ ਪਛਾਣ ਲਿਆ ਕਿ ਪ੍ਰਭੂ ਜੋ ਘਰ ਬਣਾ ਰਿਹਾ ਉਹ ਰੱਬ ਦੇ ਲੋਕ ਹਨ ਅਤੇ ਉਹ ਮਨੁੱਖੀ ਇੱਟਾਂ ਨਾਲ ਬਣਾ ਰਿਹਾ ਆ। ਦਾਊਦ ਪਰਮੇਸ਼ੁਰ ਨੂੰ ਇੱਕ ਘਰ ਇੱਕ ਮੰਦਰ ਬਣਾਉਣਾ ਚਾਹੁੰਦਾ ਸੀ, ਪਰ ਪਰਮੇਸ਼ੁਰ ਦਾਊਦ ਨੂੰ ਇੱਕ ਘਰ ਇੱਕ ਪਰਿਵਾਰ ਇੱਕ ਵਿਸ਼ਵਾਸ ਦਾ ਘਰ ਬਣਾਉਣਾ ਜਾ ਰਿਹਾ ਸੀ, ਜਿਸ ਤੋਂ ਇੱਕ ਰਾਜਾ ਪਰਮੇਸ਼ੁਰ ਦੇ ਆਪਣੇ ਪੁੱਤਰ ਵਜੋਂ ਰਾਜ ਕਰੇਗਾ। 2 ਸਮੂਏਲ 7 ਵਿੱਚ ਦਾਊਦ ਇੱਟਾਂ ਨਾਲ ਬਣਾਇਆ ਇੱਕ ਘਰ ਬਣਾਉਣ ਦਾ ਇਰਾਦਾ ਰੱਖਦਾ ਹੈ, ਪਰ ਰੱਬ ਬੱਚਿਆਂ ਦਾ ਬਣਿਆ ਘਰ ਬਣਾਉਣ ਦਾ ਇਰਾਦਾ ਰੱਖਦਾ ਹੈ। ਅਤੇ ਜਦੋਂ ਪ੍ਰਭੂ ਯਿਸੂ ਮਸੀਹ ਆਇਆ ਤਾਂ ਸਾਨੂੰ ਪਤਾ ਲੱਗਾ ਕਿ ਉਹ ਜੋ ਬਣਾ ਰਿਹਾ ਸੀ ਉਹ ਦੋਵੇਂ ਹਨ। ਉਹ ਜਿਉਂਦੇ ਪੱਥਰਾਂ ਦਾ ਬਣਿਆ ਇੱਕ ਮੰਦਰ ਬਣਾ ਰਿਹਾ ਸੀ, ਜਿਵੇਂ ਕਿ ਪਤਰਸ ਕਹਿੰਦਾ ਹੈ, ਤੁਸੀਂ ਆਪਣੇ ਆਪ ਨੂੰ ਜਿਉਂਦੇ ਪੱਥਰਾਂ ਵਾਂਗ ਇੱਕ ਆਤਮਿਕ ਘਰ ਬਣਾਉਂਦੇ ਹੋ। ਇੱਕ ਪਵਿੱਤਰ ਪੁਜਾਰੀ ਬਣਨ ਲਈ ਯਿਸੂ ਮਸੀਹ ਦੁਆਰਾ ਪਰਮੇਸ਼ੁਰ ਨੂੰ ਆਤਮਿਕ ਬਲੀਦਾਨ ਚੜਾਉਣ ਲਈ। ਪ੍ਰਕਾਸ਼ ਦੀ ਪੋਥੀ 21 ਵਿੱਚ ਅਸੀਂ ਖੋਜਦੇ ਹਾਂ ਕਿ ਨਵਾਂ ਯਰੂਸ਼ਲਮ ਪਰਮੇਸ਼ੁਰ ਦੇ ਲੋਕ ਹਨ। ਫਿਰ ਉਹਨਾਂ 7 ਦੂਤਾਂ ਵਿੱਚੋਂ ਇੱਕ ਆਇਆ ਜਿਸ ਕੋਲ 7 ਕਟੋਰੇ ਸਨ, ਜਿਸ ਕੋਲ 7 ਆਖਰੀ ਬਿਪਤਾਵਾਂ ਨਾਲ ਭਰੇ ਹੋਏ ਕਟੋਰੇ ਸਨ, ਅਤੇ ਮੇਰੇ ਨਾਲ ਗੱਲ ਕੀਤੀ, ਆ ਮੈਂ ਤੁਹਾਨੂੰ ਲੇਲੇ ਦੀ ਪਤਨੀ ਲਾੜੀ ਦਿਖਾਵਾਂਗਾ। ਅਤੇ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਮੈਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਨੂੰ ਪਰਮੇਸ਼ੁਰ ਵੱਲੋਂ ਆਕਾਸ਼ੋਂ ਹੇਠਾਂ ਉੱਤਰਦਾ ਵਿਖਾਇਆ। ਨਿਊ ਯਰੂਸ਼ਲਮ ਇੱਕ ਇਮਾਰਤ ਹੈ ਜੋ ਪਰਮੇਸ਼ੁਰ ਦੇ ਲਹੂ ਤੋਂ ਖਰੀਦੇ ਬੱਚਿਆਂ ਤੋਂ ਬਣਾਈ ਗਈ ਹੈ। ਇਹ ਵਿਸ਼ਵਾਸ ਦਾ ਘਰ ਹੈ, ਇਹ ਪਰਮੇਸ਼ੁਰ ਦਾ ਅਨਾਦ ਮੰਦਰ ਹੈ ਜੋ ਬਹੁਤ ਸਾਰੇ ਪੁੱਤਰਾਂ ਅਤੇ ਧੀਆਂ ਦਾ ਬਣਿਆ ਹੋਇਆ ਹੈ। ਇਹ ਇਮਾਰਤ ਅਤੇ ਲੋਕ ਦੋਨੋਂ ਹੈ। ਅਖੀਰ ਵਿੱਚ ਜਦੋਂ ਤੁਸੀਂ ਸੁਲੇਮਾਨ ਦੀ ਨਿੱਜੀ ਜ਼ਿੰਦਗੀ ਨੂੰ ਦੇਖਦੇ ਹੋ ਤਾਂ ਤੁਸੀਂ ਦੇਖੋਗੇ ਕਿ ਉਸਨੇ ਜ਼ਬੂਰ ਦਾ ਸਬਕ ਨਹੀਂ ਸਿੱਖਿਆ ਜੋ ਉਸਨੇ ਲਿਖਿਆ ਸੀ। ਉਹ ਇੱਕ ਬਿਲਡਰ ਸੀ ਜੋ ਆਖਰਕਾਰ ਵਿਅਰਥ ਵਿੱਚ ਬਣਾਇਆ ਬਿਲਡਿੰਗ ਸੀ ਜੋ ਆਖਰਕਾਰ ਵਿੱਚ ਇੱਕ ਵਿਅਰਥ ਬਣਾਇਆ ਗਿਆ ਸੀ। ਉਸਨੇ ਆਪਣੇ ਆਪ ਨੂੰ ਮੂਰਤੀ ਪੂਜਾ ਦੇ ਹਵਾਲੇ ਕਰ ਦਿੱਤਾ, ਬਹੁਤ ਸਾਰੀਆਂ ਵਿਦੇਸ਼ੀ ਔਰਤਾਂ ਨਾਲ ਵਿਆਹ ਕੀਤਾ, ਅਤੇ ਜੋ ਉਸਨੇ ਬਣਾਇਆ ਸੀ ਉਹ ਉਸਦੀ ਮੌਤ ਤੋਂ ਬਾਅਦ ਕੁਝ ਵੀ ਨਹੀਂ ਰਿਹਾ, ਸਭ ਕੁਛ ਢਹਿ ਗਿਆ। ਇੱਥੋਂ ਤੱਕ ਕਿ ਵਾਪਸ ਪਰਤਣ ਵਾਲੇ ਗੁਲਾਮਾਂ ਨੂੰ ਵੀ ਪਤਾ ਲੱਗ ਗਿਆ ਕਿ ਉਹਨਾਂ ਦੇ ਦੂਜੇ ਮੰਦਰ ਦੀ ਇਮਾਰਤ ਆਖਰਕਾਰ ਬੇਕਾਰ ਹੋ ਗਈ ਹੈ ਅਤੇ ਮੂਰਤੀ ਪੂਜਾ ਅਤੇ ਪਖੰਡ ਵਿੱਚ ਗੁਆਚ ਗਈ ਹੈ। ਆਖਿਰਕਾਰ ਜਦੋਂ ਤੱਕ ਪ੍ਰਭੂ ਘਰ ਨਹੀਂ ਬਣਾਉਂਦਾ, ਜੋ ਇਸ ਨੂੰ ਬਣਾਉਣ ਵਾਲੇ ਮਿਹਨਤ ਕਰਦੇ ਹਨ ਉਹ ਵਿਅਰਥ ਹੈ। ਇਹ ਕੀ ਸੀ ਕਿ ਪ੍ਰਭੂ ਯੇਸੂ ਦਾਊਦ ਦਾ ਵੱਡਾ ਪੁੱਤਰ, ਸੁਲੇਮਾਨ ਦਾ ਵੱਡਾ ਪੁੱਤਰ ਉਸਾਰੀ ਕਰ ਰਿਹਾ ਸੀ, ਉਹ ਵਿਸ਼ਵਾਸ ਦਾ ਘਰ ਬਣਾ ਰਿਹਾ ਸੀ, ਉਹ ਕਈ ਪੁੱਤਰਾਂ ਧੀਆਂ ਦਾ ਮੰਦਰ ਬਣਵਾ ਰਿਹਾ ਸੀ। ਅਤੇ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਇਸ ਜ਼ਬੂਰ ਦੀਆਂ ਅਸੀਸਾਂ ਦਾ ਅਨੁਭਵ ਕਰਨ ਲਈ ਆਪਣੇ ਪਰਿਵਾਰ ਦੀ ਲੋੜ ਨਹੀਂ ਹੈ। ਇਹ ਜ਼ਬੂਰ ਸਿਰਫ ਉਹਨਾਂ ਲਈ ਨਹੀਂ ਹੈ ਜਿਨ੍ਹਾਂ ਦੇ ਬੱਚੇ ਹਨ, ਇਹ ਬੇ ਔਲਾਦ ਨੂੰ ਬਾਹਰ ਨਹੀਂ ਰੱਖਦਾ। ਅਸੀਂ ਸਾਰੇ, ਸਾਡੇ ਵਿੱਚੋਂ ਹਰ ਇੱਕ ਉਸ ਪਰਿਵਾਰ ਨੂੰ ਬਣਾਉਣ ਵਿੱਚ ਸ਼ਾਮਲ ਹੋ ਸਕਦੇ ਹਾਂ ਜਿਸ ਨੂੰ ਪਰਮੇਸ਼ੁਰ ਦੁਨੀਆ ਦੇ ਹਰ ਕੋਨੇ ਤੋਂ ਬਣਾ ਰਿਹਾ ਹੈ। ਤੁਹਾਡੇ ਵਿੱਚੋਂ ਹਰ ਇੱਕ ਜੀਵਤ ਪਰਮੇਸ਼ੁਰ ਦੇ ਮੰਦਰ ਦਾ ਨਿਰਮਾਣ ਬਲੌਕ ਹੈ। ਉਹ ਸਾਰੇ ਜੋ ਤੁਸੀਂ ਆਪਣੇ ਗਰੋਥ ਗਰੁੱਪ ਵਿੱਚ ਹਫ਼ਤੇ ਦਰ ਹਫ਼ਤੇ ਮਿਲਦੇ ਹੋ, ਉਹ ਜੀਵਤ ਪਰਮਾਤਮਾ ਦੇ ਬੱਚੇ ਹਨ, ਅਤੇ ਤੁਸੀਂ ਉਹਨਾਂ ਵਿੱਚ ਨਿਵੇਸ਼ ਕਰਦੇ ਹੋ ਅਤੇ ਉਹਨਾਂ ਲਈ ਇੱਕ ਅਸੀਸ ਬਣਦੇ ਹੋ। ਜਦੋਂ ਤੁਸੀਂ ਇੱਕ ਦੂਜੇ ਨੂੰ ਉਤਸ਼ਾਹਿਤ ਕਰਦੇ ਹੋ, ਇੱਕ ਦੂਜੇ ਨੂੰ ਪਿਆਰ ਕਰਦੇ ਹੋ ਅਤੇ ਇੱਕ ਦੂਜੇ ਦੀ ਸੇਵਾ ਕਰਦੇ ਹੋ, ਤੁਹਾਡੇ ਬਹੁਤ ਸਾਰੇ ਫਿਰ ਬੱਚੇ ਜਿਹੜੇ ਆ ਉਹ ਹਨ। ਤੁਸੀਂ ਕਿਸੇ ਵੀ ਕਿਸਮ ਦੇ ਪਰਿਵਾਰ ਤੋਂ ਆਏ ਹੋ, ਭਾਵੇਂ ਤੁਹਾਡੇ ਬਹੁਤ ਸਾਰੇ ਬੱਚੇ ਹਨ ਜਾਂ ਕੋਈ ਬੱਚਾ ਨਹੀਂ, ਤੁਸੀਂ ਅੱਜ ਸਵੇਰੇ ਤੁਹਾਡੇ ਨਾਲ ਬੈਠੇ ਲੋਕਾਂ ਨੂੰ ਬਣਾ ਕੇ ਸਾਡੇ ਜ਼ਬੂਰ ਦੀ ਆਇਤ 3 ਦੇ ਆਦਮੀ ਵਾਂਗ ਹੋ ਗਏ ਹੋ। ਬਸ ਉਹਨਾਂ ਵਿੱਚ ਨਿਵੇਸ਼ ਕਰਕੇ ਤੁਸੀਂ ਜਲਦੀ ਹੀ ਚਾਹ ਅਤੇ ਕਾਫੀ, ਜਿਹੜੀ ਕੌਫੀ ਆ, ਉਹਨੂੰ ਸਾਂਝੀ ਕਰੋਗੇ। ਅਤੇ ਜਿਸ ਤਰ੍ਹਾਂ ਬਹੁਤ ਸਾਰੇ ਬੱਚਿਆਂ ਵਾਲਾ ਆਦਮੀ ਸ਼ਹਿਰ ਦੇ ਫਾਟਕ ਉੱਤੇ ਆਪਣੇ ਦੁਸ਼ਮਣਾਂ ਨਾਲ ਲੜਨ ਵੇਲੇ ਉਸ ਨੂੰ ਮੁਸੀਬਤ ਵਿੱਚ ਕੱਢਣ ਲਈ ਉਹਨਾਂ ਉੱਤੇ ਭਰੋਸਾ ਕਰ ਸਕਦਾ ਹੈ, ਉਸੇ ਤਰ੍ਹਾਂ ਬਹੁਤ ਸਾਰੇ ਅਧਿਆਤਮਿਕ ਬੱਚਿਆਂ ਵਾਲਾ ਆਦਮੀ ਜਾਂ ਔਰਤ ਅੰਤਲੇ ਦਿਨ ਜੱਜ ਦੇ ਅੱਗੇ ਕਦੇ ਸ਼ਰਮਿੰਦਾ ਨਹੀਂ ਹੋਵੇਗਾ, ਕਿਉਂਕਿ ਉਹ ਸਾਰੀਆਂ ਇੱਟਾਂ ਜਿਹੜੀਆਂ ਉਸਨੇ ਪਰਮੇਸ਼ੁਰ ਦੇ ਮੰਦਰ ਵਿੱਚ ਰੱਖੀਆਂ ਹਨ ਉਹਨਾਂ ਦੇ ਹੱਕ ਵਿੱਚ ਬੋਲਣਗੀਆਂ। ਰੱਬ ਦਾ ਘਰ ਰੱਬ ਦੇ ਕੰਮ ਦੁਆਰਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਰੱਬ ਦਾ ਘਰ ਰੱਬ ਦੇ ਬੱਚਿਆਂ ਦਾ ਬਣਿਆ ਹੋਵੇਗਾ। ਇਸ ਲਈ ਜਦੋਂ ਅਸੀਂ ਨਵੇਂ ਯਰੂਸ਼ਲਮ ਦੀ ਯਾਤਰਾ ਕਰਦੇ ਹਾਂ ਤਾਂ ਸਾਨੂੰ ਲੋਕਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਨਵਾਂ ਯਰੂਸ਼ਲਮ ਲੋਕ ਆਧਾਰਿਤ ਹੈ। ਜਦੋਂ ਅਸੀਂ ਨਵੇਂ ਯਰੂਸ਼ਲਮ ਵਿੱਚ ਜਾਂਦੇ ਹਾਂ ਤਾਂ ਸਾਨੂੰ ਪਰਮੇਸ਼ੁਰ 'ਤੇ ਨਿਰਭਰ ਹੋਣ ਦੀ ਲੋੜ ਹੁੰਦੀ ਹੈ, ਕਿਉਂਕਿ ਆਖਿਰਕਾਰ ਇਹ ਪਰਮਾਤਮਾ ਹੈ ਜੋ ਇਹਨਾਂ ਸਾਰੀਆਂ ਗੱਲਾਂ ਨੂੰ ਪੂਰਾ ਕਰਦਾ ਆ। ਜਿਵੇਂ ਕਿ ਅਸੀਂ ਅੱਜ ਸਵੇਰੇ ਆਪਣੀ ਸਭਾ ਨੂੰ ਖਤਮ ਕਰਨ ਜਾ ਰਹੇ ਹਾਂ, ਇਸ 'ਤੇ ਇੱਕ ਨਜ਼ਰ ਮਾਰੋ ਕਿ ਤੁਸੀਂ ਜ਼ਿੰਦਗੀ ਵਿੱਚ ਕੀ ਬਣਾ ਰਹੇ ਹੋ, ਕੀ ਇਹ ਸਦੀਵਤਾ ਦੀ ਪ੍ਰੀਖਿਆ ਨੂੰ ਖੜ੍ਹਾ ਕਰੇਗਾ, ਕੀ ਇਸਦਾ ਕੋਈ ਅੰਦਰੂਨੀ ਮੁੱਲ ਹੈ, ਕਿਉਂਕਿ ਜਦੋਂ ਤੱਕ ਯਹੋਵਾ ਘਰ ਨਹੀਂ ਬਣਾਉਂਦਾ, ਇਸ ਨੂੰ ਬਣਾਉਣ ਵਾਲੇ ਵਿਅਰਥ ਮਿਹਨਤ ਕਰਦੇ ਹਨ। ਜਦੋਂ ਤੱਕ ਸਵਾਮੀ ਸ਼ਹਿਰ ਉੱਤੇ ਨਜ਼ਰ ਨਹੀਂ ਰੱਖਦਾ, ਚੌਂਕੀਦਾਰ ਵਿਅਰਥ ਜਾਗਦਾ ਰਹਿੰਦਾ ਹੈ। ਤੁਹਾਡਾ ਜਲਦੀ ਉੱਠਣਾ ਵਿਅਰਥ ਹੈ ਅਤੇ ਆਰਾਮ ਕਰਨ ਲਈ ਦੇਰ ਨਾਲ ਜਾਣਾ, ਚਿੰਤਾਜਨਕ ਮਿਹਨਤ ਲਈ ਰੋਟੀ ਖਾਣਾ, ਕਿਉਂਕਿ ਉਹ ਆਪਣੇ ਪਿਆਰੇ ਨੂੰ ਨੀਂਦ ਦਿੰਦਾ ਹੈ। ਵੇਖੋ, ਬੱਚੇ ਯਹੋਵਾ ਦੀ ਵਿਰਾਸਤ ਹਨ, ਕੁੱਖ ਦਾ ਫਲ ਇੱਕ ਇਨਾਮ ਹੈ, ਯੋਧੇ ਦੇ ਹੱਥ ਵਿੱਚ ਤੀਰ ਵਾਂਗ ਕਿਸੇ ਦੀ ਜਵਾਨੀ ਦੇ ਬੱਚੇ ਹਨ। ਧੰਨ ਹੈ ਮਨੁੱਖ ਜੋ ਉਹਨਾਂ ਨਾਲ ਆਪਣਾ ਤਰਕਸ਼ ਭਰਦਾ ਹੈ, ਉਸ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ ਜਦੋਂ ਫਾਟਕ ਵਿੱਚ ਆਪਣੇ ਦੁਸ਼ਮਣਾਂ ਨਾਲ ਦਾ ਜਿਹੜਾ ਹੈ ਸਾਹਮਣਾ ਕਰੇਗਾ ਜਾਂ ਸਾਹਮਣਾ ਕਰਦਾ ਹੈ। ਆਮੀਨ।